ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਅਕਤੂਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਅਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਇਮਸਾਲ, ਮੁੰਡੇ ਦੀ ਉਸ ਰਾਹ ਵਿੱਚ ਤਰਬੀਅਤ ਕਰ ਜਿਹਦੇ ਉੱਤੇ ਉਹਨੇ ਟੁਰਨਾ ਹੈ, ਉਹ ਬੁੱਢਾ ਹੋ ਕੇ ਵੀ ਉਹਦੇ ਤੋਂ ਨਹੀਂ ਹਟੇਗਾ। ਜਵਾਬੀ ਪੜ੍ਹਾਈ: ਜ਼ਬੂਰ। ਐ ਮੇਰੇ ਲੋਕੋ, ਮੇਰੀ ਸ਼ਰੀਅਤ ਨੂੰ ਸੁਣੋ, ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਧਰੋ। ਮੈਂ ਤਮਸੀਲ ਵਿੱਚ ਕੰਮ ਕਰਾਂਗਾ ਅਤੇ ਪੁਰਾਣੇ ਮੁਆਮੇ ਆਖਾਂਗਾ, ਜਿਨ੍ਹਾਂ ਨੂੰ ਅਸੀਂ ਸੁਣਿਆ ਅਤੇ ਜਾਣ ਲਿਆ ਅਤੇ ਸਾਡੇ ਪਿਓ ਦਾਦੇ ਨੇ ਸਾਨੂੰ ਦੱਸਿਆ, ਅਤੇ ਜਿਨ੍ਹਾਂ ਨੂੰ ਅਸੀਂ ਆਪਣੀ ਔਲਾਦ ਤੋਂ ਲੁਕੋ ਕੇ ਨਹੀਂ ਰੱਖਾਂਗੇ, ਬਲਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਰੱਬ ਦੀ ਤਾਰੀਫ ਅਤੇ ਉਹਦੀ ਕੁਦਰਤ ਅਤੇ ਅਜੀਬ ਕੰਮ ਜਿਹੜੇ ਉਹਨੇ ਕੀਤੇ ਦੱਸਾਂਗੇ, ਕਿਉਂਕਿ ਉਹਨੇ ਯਾਕੂਬ ਵਿੱਚ ਇੱਕ ਗਵਾਹੀ ਕਾਇਮ ਕੀਤੀ ਅਤੇ ਇਸਰਾਈਲ ਵਿੱਚ ਸ਼ਰੀਅਤ ਮੁਕਰਰ ਕੀਤੀ, ਜਿਨ੍ਹਾਂ ਦੇ ਬਾਰੇ ਉਹਨੇ ਸਾਡੇ ਪਿਓ ਦਾਦੇ ਨੂੰ ਹੁਕਮ ਦਿੱਤਾ ਵੀ ਉਹ ਸਾਡੀ ਔਲਾਦ ਨੂੰ ਤਾਲੀਮ ਦੇਣ, ਤਾਂ ਜੋ ਆਉਣ ਵਾਲੀ ਪੀੜ੍ਹੀ ਯਾਨੀ ਉਹ ਪੁੱਤਰ ਜਿਹੜੇ ਜੰਮਣਗੇ ਉਹਨਾਂ ਨੂੰ ਜਾਣ ਲੈਣ ਅਤੇ ਉਹ ਵੱਡੇ ਹੋ ਕੇ ਆਪਣੀ ਔਲਾਦ ਨੂੰ ਇਹ ਸਿਖਾਉਣ ਵੀ ਉਹ ਰੱਬ ਉੱਤੇ ਆਸ ਰੱਖਣ ਅਤੇ ਉਹਦੇ ਕੰਮਾਂ ਨੂੰ ਭੁੱਲ ਨਾ ਜਾਣ, ਬਲਕਿ ਉਹਦੇ ਹੁਕਮਾਂ ਉੱਤੇ ਅਮਲ ਕਰਨ। ਦਰਸੀਵਾਜ਼ ਬਾਈਬਲ ਵਿੱਚੋਂ ਇਸ ਦੱਸਣਾ: ਇਹ ਉਹ ਫਰਮਾਨ ਅਤੇ ਹੁਕਮ ਅਤੇ ਆਇਨ ਨੇ ਜਿਨ੍ਹਾਂ ਨੂੰ ਖੁਦਾਵਨ ਤੁਹਾਡੇ ਰੱਬ ਨੇ ਤੁਹਾਨੂੰ ਸਿਖਾਉਣ ਦਾ ਹੁਕਮ ਦਿੱਤਾ ਹੈ, ਤਾਂ ਜੋ ਤੁਸੀਂ ਉਹਨਾਂ ਉੱਤੇ ਉਸ ਦੇਸ਼ ਵਿੱਚ ਅਮਲ ਕਰੋ ਜਿਹਦੇ ਉੱਤੇ ਕਬਜ਼ਾ ਕਰਨ ਲਈ ਪਾਰ ਜਾਣ ਵਾਲੇ ਹੋ, ਅਤੇ ਤੂੰ ਆਪਣੇ ਪੁੱਤਰਾਂ ਅਤੇ ਪੋਤਿਆਂ ਦੇ ਨਾਲ ਖੁਦਾਵਨ ਆਪਣੇ ਰੱਬ ਦਾ ਖੌਫ ਮੰਨ ਕੇ ਉਹਦੇ ਸਾਰੇ ਹੁਕਮਾਂ ਅਤੇ ਆਇਨ ਉੱਤੇ ਜਿਹੜੇ ਮੈਂ ਤੈਨੂੰ ਦੱਸਦਾ ਵਾਂ ਪੂਰੀ ਹਯਾਤੀ ਅਮਲ ਕਰੀ, ਤਾਂ ਜੋ ਤੇਰੀ ਉਮਰ ਵੱਡੀ ਹੋਵੇ। ਇਸ ਲਈ ਐ ਇਸਰਾਈਲ, ਸੁਣ ਅਤੇ ਧਿਆਨ ਕਰਕੇ ਉਹਨਾਂ ਉੱਤੇ ਅਮਲ ਕਰ, ਤਾਂ ਜੋ ਤੇਰੀ ਭਲਾਈ ਹੋਵੇ ਅਤੇ ਤੁਸੀਂ ਖੁਦਾਵੰਦ ਆਪਣੇ ਪਿਓ ਦਾਦੇ ਦੇ ਰੱਬ ਦੇ ਵਾਅਦੇ ਦੇ ਮੁਤਾਬਕ ਉਸ ਦੇਸ਼ ਵਿੱਚ ਜਿਹਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਬਹੁਤ ਵੱਧ ਜਾਓ, ਅਤੇ ਇਹ ਗੱਲਾਂ ਜਿਨ੍ਹਾਂ ਦਾ ਹੁਕਮ ਮੈਂ ਅੱਜ ਤੈਨੂੰ ਦੇਣਾ ਵਾਂ ਤੇਰੇ ਦਿਲ ਉੱਤੇ ਨਕਸ਼ ਰਹਿਣ, ਅਤੇ ਤੂੰ ਇਹਨਾਂ ਨੂੰ ਆਪਣੀ ਔਲਾਦ ਦੇ ਜ਼ਿਹਨ ਵਿੱਚ ਪਾਵੀਂ, ਅਤੇ ਘਰ ਬੈਠੇ, ਰਾਹ ਚੱਲਦਿਆਂ, ਲੰਮੇ ਪਏ ਅਤੇ ਉੱਠਣ ਵੇਲੇ ਇਹਨਾਂ ਦਾ ਜ਼ਿਕਰ ਕਰਿਆ ਕਰੀਂ, ਅਤੇ ਤੂੰ ਨਿਸ਼ਾਨੀ ਦੇ ਤੌਰ 'ਤੇ ਇਹਨਾਂ ਨੂੰ ਆਪਣੇ ਹੱਥ ਉੱਤੇ ਬੰਨੀ, ਅਤੇ ਉਹ ਤੇਰੇ ਮੱਥੇ ਉੱਤੇ ਟਿੱਕਿਆਂ ਵਾਂਗਰ ਹੋਣ, ਅਤੇ ਤੂੰ ਉਹਨਾਂ ਨੂੰ ਆਪਣੇ ਘਰ ਦੀਆਂ ਚਗਾਠਾਂ ਅਤੇ ਆਪਣੇ ਫਾਟਕਾਂ ਉੱਤੇ ਲਿਖੀਂ। ਮੱਤੀ: ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ, ਅਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਅਤੇ ਲੋਕ ਸਾਰੇ ਬਿਮਾਰਾਂ ਨੂੰ ਜਿਹੜੇ ਨਿੱਤ ਬਿਮਾਰੀਆਂ ਅਤੇ ਤਕਲੀਫਾਂ ਵਿੱਚ ਗ੍ਰਿਫਤਾਰ ਸੀ ਅਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਅਤੇ ਮਿਰਗੀ ਵਾਲਿਆਂ ਅਤੇ ਮਫਰੂਜ਼ਾਂ ਨੂੰ ਉਹਦੇ ਕੋਲ ਲਿਆਏ ਅਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ: ਉਹਨੇ ਇੱਕ ਬਾਲ ਨੂੰ ਆਪਣੇ ਕੋਲ ਬੁਲਾ ਕੇ ਉਹਨੂੰ ਉਹਨਾਂ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜੇ ਤੁਸੀਂ ਤੋਬਾ ਨਾ ਕਰੋ ਅਤੇ ਬਾਲਾਂ ਵਾਂਗਰ ਨਾ ਬਣੋ ਅਤੇ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਇਸ ਲਈ ਜਿਹੜਾ ਕੋਈ ਆਪਣੇ ਆਪ ਨੂੰ ਇਸ ਬਾਲ ਵਾਂਗਰ ਨਿੱਕਾ ਬਣਾਵੇਗਾ ਉਹੀ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਹੋਵੇਗਾ, ਅਤੇ ਜੇ ਕੋਈ ਅਜਿਹੇ ਬਾਲ ਨੂੰ ਮੇਰੇ ਨਾਂ ਉੱਤੇ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ, ਪਰ ਜੇ ਕੋਈ ਇਹਨਾਂ ਨਿੱਕਿਆਂ ਵਿੱਚੋਂ ਜਿਹੜੇ ਮੇਰੇ ਤੋਂ ਇਮਾਨ ਲਿਆਏ ਨੇ ਕਿਸੇ ਨੂੰ ਠੋਕਰ ਖਵਾਉਂਦਾ ਹੈ, ਉਹਦੇ ਲਈ ਇਹ ਚੰਗਾ ਹੈ ਭਈ ਵੱਡੀ ਚੱਕੀ ਦਾ ਪਾਠ ਉਹਦੇ ਗਲੇ ਵਿੱਚ ਪਾਇਆ ਜਾਵੇ ਅਤੇ ਉਹ ਡੂੰਘੇ ਸਮੁੰਦਰ ਵਿੱਚ ਡੁਬੋ ਦਿੱਤਾ ਜਾਵੇ। ਮੱਤੀ: ਉਸ ਵੇਲੇ ਲੋਕ ਬਾਲਾਂ ਨੂੰ ਉਹਦੇ ਕੋਲ ਲਿਆਏ ਤਾਂ ਜੋ ਉਹ ਉਹਨਾਂ ਉੱਤੇ ਹੱਥ ਧਰੇ ਅਤੇ ਦੁਆ ਕਰੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ, ਪਰ ਯਿਸੂ ਨੇ ਆਖਿਆ, ਬਾਲਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਮਨ੍ਹਾ ਨਾ ਕਰੋ, ਕਿਉਂਕਿ ਅਸਮਾਨ ਦੀ ਬਾਦਸ਼ਾਹੀ ਅਜਿਹਿਆਂ ਦੀ ਹੈ, ਅਤੇ ਉਹਨਾਂ ਉੱਤੇ ਹੱਥ ਧਰਨ ਦੇ ਬਾਅਦ ਉਹ ਉੱਥੋਂ ਟੁਰ ਗਿਆ। ਲੂਕਾ: ਥੋੜ੍ਹੇ ਚਿਰ ਬਾਅਦ ਇੰਜ ਹੋਇਆ ਭਈ ਉਹ ਨਾਇਨ ਨਾਂ ਦੇ ਇੱਕ ਸ਼ਹਿਰ ਨੂੰ ਗਿਆ ਅਤੇ ਉਹਦੇ ਚੇਲੇ ਅਤੇ ਬਹੁਤ ਸਾਰੇ ਲੋਕ ਹੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅਪੜਿਆ ਤਾਂ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਬੇਵਾ ਸੀ ਅਤੇ ਸ਼ਹਿਰ ਦੇ ਬਹੁਤ ਸਾਰੇ ਲੋਕ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਅਤੇ ਉਹਨੂੰ ਆਖਿਆ ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਅਤੇ ਚੁੱਕਣ ਵਾਲੇ ਖਲੋ ਗਏ ਅਤੇ ਉਹਨੇ ਆਖਿਆ ਐ ਜਵਾਨ ਮੈਂ ਤੈਨੂੰ ਆਖਦਾ ਵਾਂ ਉੱਠ। ਉਹ ਮੁਰਦਾ ਉੱਠ ਗਿਆ ਅਤੇ ਬੋਲਣ ਲੱਗਿਆ ਅਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਅਮਾਲ ਪਤਰਸ ਅਤੇ ਯੋਹੰਨਾ ਦੁਆ ਦੇ ਵੇਲੇ ਯਾਨੀ ਤੀਜੇ ਪੈਰ ਹੈਕਲ ਨੂੰ ਜਾ ਰਹੇ ਸੀ ਅਤੇ ਲੋਕ ਇੱਕ ਜਮਾਂਦਰੂ ਲੰਗੜੇ ਨੂੰ ਲਿਆ ਰਹੇ ਸੀ ਜਿਹਨੂੰ ਹੈਕਲ ਦੇ ਉਸ ਬੂਹੇ ਉੱਤੇ ਬਿਠਾ ਦਿੰਦੇ ਸੀ ਜਿਹੜਾ ਸੋਹਣਾ ਅਖਵਾਉਂਦਾ ਸੀ ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਪੈਸੇ ਮੰਗੇ। ਜਦੋਂ ਉਹਨੇ ਪਤਰਸ ਅਤੇ ਯੋਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਅਤੇ ਉਹਨਾਂ ਤੋਂ ਪੈਸੇ ਮੰਗੇ, ਪਤਰਸ ਅਤੇ ਯੋਹੰਨਾ ਨੇ ਉਹਨੂੰ ਗੌਰ ਨਾਲ ਵੇਖਿਆ ਅਤੇ ਆਖਿਆ ਸਾਡੇ ਵੱਲ ਵੇਖ। ਉਹ ਉਹਨਾਂ ਤੋਂ ਕੁਝ ਮਿਲਣ ਦੀ ਆਸ ਵਿੱਚ ਉਹਨਾਂ ਵੱਲ ਗੌਰ ਕਰਨ ਲੱਗਿਆ। ਪਤਰਸ ਨੇ ਆਖਿਆ ਚਾਂਦੀ ਸੋਨਾ ਤਾਂ ਮੇਰੇ ਕੋਲ ਨਹੀਂ ਹੈ ਪਰ ਜੋ ਕੁਝ ਮੇਰੇ ਕੋਲ ਹੈ ਉਹ ਤੈਨੂੰ ਦੇਣਾ ਵਾਂ। ਯਿਸੂ ਮਸੀਹ ਨਾਸਰੀ ਦੇ ਨਾਂ ਨਾਲ ਤੁਰ ਫਿਰ ਅਤੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਚੁੱਕਿਆ ਅਤੇ ਉਸੇ ਵੇਲੇ ਉਹਦੇ ਪੈਰ ਅਤੇ ਗਿੱਟੇ ਮਜ਼ਬੂਤ ਹੋ ਗਏ ਅਤੇ ਉਹ ਭੁੜਕ ਕੇ ਖੜ੍ਹਾ ਹੋ ਗਿਆ ਅਤੇ ਟੁਰਨ ਫਿਰਨ ਲੱਗ ਗਿਆ ਅਤੇ ਟੁਰਦਾ ਭੁੜਕਦਾ ਹੋਇਆ ਰੱਬ ਦੀ ਵਡਿਆਈ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ ਅਤੇ ਸਾਰਿਆਂ ਲੋਕਾਂ ਉਹਨੂੰ ਟੁਰਦਿਆਂ ਫਿਰਦਿਆਂ ਅਤੇ ਰੱਬ ਦੀ ਵਡਿਆਈ ਕਰਦਿਆਂ ਵੇਖਿਆ। ਜ਼ਬੂਰ ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ ਅਤੇ ਜੋ ਕੁਝ ਮੇਰੇ ਅੰਦਰ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ ਅਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲ। ਉਹ ਤੇਰੀ ਸਾਰੀ ਬਦਕਾਰੀ ਨੂੰ ਬਖਸ਼ਦਾ ਏ, ਉਹ ਤੈਨੂੰ ਸਾਰੇ ਰੋਗਾਂ ਤੋਂ ਸ਼ਫਾ ਦਿੰਦਾ ਏ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ, ਉਹ ਤੇਰੇ ਸਿਰ ਉੱਤੇ ਸ਼ਫਕਤ ਅਤੇ ਰਹਿਮਤ ਦਾ ਤਾਜ ਧਰਦਾ ਏ। ਯਸਾਇਆ ਤੂੰ ਰਾਸਤਬਾਜ਼ੀ ਨਾਲ ਪਾਏਦਾਰ ਹੋ ਜਾਵੇਂਗੀ, ਤੂੰ ਜ਼ੁਲਮ ਤੋਂ ਦੂਰ ਰਹੇਂਗੀ ਕਿਉਂ ਜੇ ਤੂੰ ਬੇਖੌਫ ਹੋਵੇਂਗੀ ਅਤੇ ਦਹਿਸ਼ਤ ਤੋਂ ਦੂਰ ਰਹੇਂਗੀ ਕਿਉਂ ਜੇ ਉਹ ਤੇਰੇ ਨੇੜੇ ਨਾ ਆਵੇਗੀ। ਮੁਮਕਿਨ ਹੈ ਭਈ ਉਹ ਇਕੱਠੇ ਹੋਣ ਪਰ ਮੇਰੇ ਹੁਕਮ ਉੱਤੇ ਨਹੀਂ। ਜਿਹੜੇ ਤੇਰੇ ਖਿਲਾਫ਼ ਇਕੱਠੇ ਹੋਣਗੇ ਉਹ ਤੇਰੇ ਪਰੋਂ ਹੀ ਡਿੱਗਣਗੇ। ਕੋਈ ਹਥਿਆਰ ਜਿਹੜਾ ਤੇਰੇ ਖਿਲਾਫ਼ ਬਣਾਇਆ ਜਾਵੇਗਾ ਕੰਮ ਨਾ ਆਵੇਗਾ ਅਤੇ ਜਿਹੜੀ ਜ਼ਬਾਨ ਅਦਾਲਤ ਵਿੱਚ ਤੇਰੇ ਉੱਤੇ ਚੱਲੇਗੀ ਤੂੰ ਉਹਨੂੰ ਮੁਜਰਮ ਠਹਿਰਾਵੇਂਗੀ। ਖੁਦਾਵੰਦ ਆਖਦਾ ਏ ਇਹ ਮੇਰੇ ਬੰਦਿਆਂ ਦੀ ਮਿਰਾਸ ਏ ਅਤੇ ਇਹਨਾਂ ਦੀ ਰਾਸਤਬਾਜ਼ੀ ਮੈਥੋਂ ਹੀ ਏ। ਹੁਣ ਮੈਂ ਮੀਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਪਾਪ ਬਿਮਾਰੀ ਅਤੇ ਮੌਤ ਸੱਚਾਈ ਵਿੱਚ ਕੋਈ ਬੁਨਿਆਦ ਨਹੀਂ ਰੱਖਦੀ। ਕ੍ਰਿਸਚਨ ਸਾਇੰਸ ਅਤੇ ਇਲਾਹੀ ਮੁਹੱਬਤ ਦੀ ਤਾਕਤ ਕਾਦਰ ਮੁਤਲਿਕ ਹੈ। ਅਸਲ ਵਿੱਚ ਗ੍ਰਿਫਤ ਨੂੰ ਢਿੱਲਾ ਕਰਨਾ ਅਤੇ ਬਿਮਾਰੀ ਮੌਤ ਅਤੇ ਪਾਪ ਨੂੰ ਬਰਬਾਦ ਕਰਨਾ ਜਾਇਜ਼ ਹੈ। ਕ੍ਰਿਸਚਨ ਸਾਇੰਸ ਰੱਬ ਨੂੰ ਜ਼ਾਹਿਰ ਕਰਦੀ ਹੈ ਪਾਪ ਬਿਮਾਰੀ ਅਤੇ ਮੌਤ ਦੇ ਲਿਖਾਰੀ ਦੇ ਤੌਰ 'ਤੇ ਨਹੀਂ ਬਲਕਿ ਇਲਾਹੀ ਅਸੂਲ ਵੱਡੀ ਹਸਤੀ ਸਿਆਣ ਬਦੀ ਤੋਂ ਪਾਕ ਦੇ ਤੌਰ 'ਤੇ। ਇਹ ਸਾਨੂੰ ਤਾਲੀਮ ਦਿੰਦੀ ਹੈ ਵੀ ਵਜੂਦੀਅਤ ਦਾ ਮਾਦਾ ਗਲਤ ਹੀ ਹੈ ਨਾ ਪਈ ਅਸਲੀਅਤ ਹੈ, ਭਈ ਨਸਾਂ ਦਿਮਾਗ ਮੇਦਾ ਫੇਫੜੇ ਅਤੇ ਬਾਕੀ ਸਭ ਕੁਝ ਵਿੱਚ ਮਾਦੇ ਦੇ ਤੌਰ 'ਤੇ ਕੋਈ ਜ਼ਹਾਨਤ ਹਯਾਤੀ ਨਹੀਂ ਹੈ ਅਤੇ ਨਾ ਹੀ ਅਹਿਸਾਸ ਹੈ ਕਿਉਂ ਜੇ ਸਾਰੀ ਸੱਚਾਈ ਸਿਆਣ ਤੋਂ ਜਾਰੀ ਹੁੰਦੀ ਹੈ। ਇਸ ਲਈ ਉਹਦੇ ਵਿੱਚ ਜਿਸਮਾਨੀ ਸਾਇੰਸ ਨਹੀਂ ਹੈ, ਇਸ ਲਈ ਸੱਚਾਈ ਇਨਸਾਨ ਵੀ ਨਹੀਂ ਹੈ ਅਤੇ ਇਹ ਮਾਦੇ ਦਾ ਕਾਨੂੰਨ ਵੀ ਨਹੀਂ ਹੈ ਕਿਉਂ ਜੇ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਹੈ। ਸਾਇੰਸ ਇਲਾਹੀ ਸਿਆਣ ਦਾ ਜ਼ਹੂਰ ਹੈ ਅਤੇ ਬਸ ਇਹ ਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਹੈ। ਇਹਦਾ ਅਸਲ ਰੂਹਾਨੀ ਹੈ ਨਾ ਕਿ ਮਾਦੀ ਹੈ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਹੈ ਯਾਨੀ ਤਸੱਲੀ ਦੇਣ ਵਾਲਾ ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਹੈ। ਪਾਪ ਅਤੇ ਬਿਮਾਰੀ ਉੱਤੇ ਇਹਨਾਂ ਦੇ ਇਜ਼ਹਾਰ ਤੋਂ ਪਹਿਲਾਂ ਤਵੱਜੋ ਦੇਣੀ ਚਾਹੀਦੀ ਹੈ। ਇੱਕ ਮਾਂ ਮਜ਼ਬੂਤ ਰੀਨ ਉਸਤਾਨੀ ਹੈ ਜਾਂ ਜੁਰਮ ਲਈ ਜਾਂ ਜੁਰਮ ਦੇ ਖਿਲਾਫ਼। ਉਹਦੇ ਖਿਆਲ ਫਾਨੀ ਸਿਆਣ ਦਾ ਇੱਕ ਹੋਰ ਐਮਬਰੀਓ ਬਣਾਉਂਦੇ ਨੇ ਅਤੇ ਅਣਜਾਣੇ ਵਿੱਚ ਉਹਨੂੰ ਆਪਣੇ ਬਦਸੂਰਤ ਨਮੂਨੇ ਵਿੱਚ ਜਾਂ ਇਲਾਹੀ ਅਸਰ ਦੇ ਰਾਹੀਂ ਢਾਲ ਦੀਏ, ਬਿਲਕੁਲ ਉਹਨਾਂ ਨਮੂਨਿਆਂ ਦੇ ਮੁਤਾਬਕ ਜਿਹੜੇ ਤੈਨੂੰ ਪਹਾੜ ਉੱਤੇ ਵਿਖਾਏ ਗਏ ਨੇ। ਇਸੇ ਤਰ੍ਹਾਂ ਕ੍ਰਿਸਚਨ ਸਾਇੰਸ ਦੀ ਅਹਿਮੀਅਤ ਹੈ ਜਿਹਦੇ ਤੋਂ ਅਸੀਂ ਸਿਆਣ ਦੇ ਬਾਰੇ ਅਤੇ ਹਰ ਦੁੱਖ ਦੇ ਇਲਾਜ ਲਈ ਚੰਗਿਆਈ ਦੀ ਦਸਤਿਆਬੀ ਦੇ ਬਾਰੇ ਸਿੱਖਦੇ ਹਾਂ। ਵਾਲਦੈਨ ਨੂੰ ਆਪਣੇ ਬਾਲਾਂ ਦੀ ਹਯਾਤੀ ਦੇ ਸ਼ੁਰੂ ਵਿੱਚ ਹੀ ਸਿਹਤ ਅਤੇ ਪਾਕਿਜ਼ਗੀ ਦੀਆਂ ਸੱਚਾਈਆਂ ਦੀ ਤਾਲੀਮ ਦੇਣੀ ਚਾਹੀਦੀ ਹੈ। ਬਾਲ ਵੱਡਿਆਂ ਦੇ ਮੁਕਾਬਲੇ ਵਿੱਚ ਬਹੁਤੇ ਕਾਬਲੇ ਅਮਲ ਹੁੰਦੇ ਨੇ ਅਤੇ ਉਹ ਬਹੁਤੇ ਸੌਖੇ ਤਰੀਕੇ ਨਾਲ ਉਹਨਾਂ ਸਾਦਾ ਅਸਲੀਅਤਾਂ ਨੂੰ ਪਸੰਦ ਕਰਦੇ ਨੇ ਜਿਹੜੀਆਂ ਉਹਨਾਂ ਨੂੰ ਖੁਸ਼ ਅਤੇ ਚੰਗੇ ਬਣਾਉਂਦੀਆਂ ਨੇ। ਯਿਸੂ ਨੇ ਬੁਰਾਈ ਤੋਂ ਉਹਨਾਂ ਦੀ ਆਜ਼ਾਦੀ ਅਤੇ ਚੰਗਿਆਈ ਦੀ ਕਬੂਲੀਅਤ ਦੇ ਪਾਰੋਂ ਨਿੱਕੇ ਬਾਲਾਂ ਨੂੰ ਪਿਆਰ ਕੀਤਾ, ਕਿਉਂ ਜੇ ਉਮਰ ਦੋ ਸਲਾਵਾਂ ਦੇ ਵਿਚਕਾਰ ਥਾਂ ਰੱਖ ਦੀਏ ਜਾਂ ਝੂਠੇ ਅਕੀਦਿਆਂ ਨਾਲ ਲੜਾਈ ਕਰ ਦੀਏ, ਜਵਾਨੀ ਸੱਚਾਈ ਵੱਲ ਆਸਾਨੀ ਨਾਲ ਅਤੇ ਤੇਜ਼ੀ ਨਾਲ ਕਦਮ ਵਧਾਉਂਦੀ ਏ। ਇੱਕ ਨਿੱਕੀ ਬੱਚੀ ਨੇ, ਜਿਹੜੀ ਕਦੀ ਕਦੀ ਮੇਰੀਆਂ ਗੱਲਾਂ ਸੁਣਦੀ ਏ, ਬਹੁਤ ਭੈੜੇ ਤਰੀਕੇ ਨਾਲ ਆਪਣੀ ਉਂਗਲੀ ਜ਼ਖਮੀ ਕਰਵਾ ਲਈ। ਇੰਝ ਲੱਗਿਆ ਜਿਵੇਂ ਉਹਨੂੰ ਪਤਾ ਨਹੀਂ ਚੱਲਿਆ। ਕਿਸੇ ਦੇ ਪੁੱਛਣ ਪਾਰੋਂ ਉਹਨੇ ਬਹੁਤ ਸਾਦਗੀ ਨਾਲ ਜਵਾਬ ਦਿੱਤਾ, ਮਾਦੇ ਵਿੱਚ ਕੋਈ ਅਹਿਸਾਸ ਨਹੀਂ ਹੁੰਦਾ। ਹੱਸਦੀਆਂ ਅੱਖੀਆਂ ਨਾਲ ਦੌੜਦੀ ਨੱਸਦੀ ਉਹਨੇ ਬਸ ਇੰਨਾ ਹੀ ਆਖਿਆ, ਮਾਮਾ ਮੇਰੀ ਉਂਗਲੀ ਇੱਕ ਨਿੱਕਾ ਜਿਹਾ ਜ਼ਖਮ ਨਹੀਂ ਹੈ। ਇਹ ਸ਼ਾਇਦ ਕੁਝ ਮਹੀਨੇ ਜਾਂ ਸਾਲ ਪਹਿਲੇ ਦੀ ਗੱਲ ਹੈ ਵੀ ਉਹਦੇ ਮਾਂ ਪਿਓ ਨੇ ਆਪਣੀ ਮਨੁਸ਼ੀਅਤ ਨੂੰ ਛੱਡ ਦਿੱਤਾ ਸੀ ਜਾਂ ਆਪਣੀ ਧੀ ਨੂੰ ਇਸ ਤਰ੍ਹਾਂ ਫਿਤਰੀ ਤਰੀਕੇ ਨਾਲ ਉਹਦੀ ਜ਼ਹਿਨੀ ਬੁਲੰਦੀ ਉੱਤੇ ਪੜਾਇਆ ਸੀ। ਮਾਂ ਪਿਓ ਦੇ ਬਹੁਤੇ ਜ਼ਿੱਦੀ ਅਕੀਦੇ ਅਤੇ ਨਜ਼ਰੀਏ ਆਪਣੇ ਅਤੇ ਆਪਣੀ ਔਲਾਦ ਦੇ ਜ਼ਿਹਨ ਵਿੱਚ ਚੰਗੇ ਬੀਜ ਨੂੰ ਦਬਾ ਦਿੰਦੇ ਨੇ। ਵਹਿਮ ਪ੍ਰਸਤੀ ਹਵਾ ਦੇ ਪਰਿੰਦਿਆਂ ਵਾਂਗਰ ਚੰਗੇ ਬੀਜ ਨੂੰ ਉੱਗਣ ਤੋਂ ਪਹਿਲਾਂ ਹੀ ਖੋਹ ਕੇ ਲੈ ਜਾਂਦੀ ਏ। ਬਾਲਾਂ ਨੂੰ ਉਹਨਾਂ ਦੇ ਪਹਿਲੇ ਸਬਕਾਂ ਵਿੱਚ ਸੱਚਾਈ ਦੇ ਇਲਾਜ, ਕ੍ਰਿਸ਼ਨ ਸਾਇੰਸ ਦੀ ਤਾਲੀਮ ਦੇਣੀ ਚਾਹੀਦੀ ਏ ਅਤੇ ਬਿਮਾਰੀ ਦੇ ਬਾਰੇ ਖਿਆਲਾਂ ਅਤੇ ਨਜ਼ਰੀਆਂ ਦੀ ਤਰਵੀਜ ਜਾਂ ਬਹਿਸ ਤੋਂ ਦੂਰ ਰੱਖਣਾ ਚਾਹੀਦਾ ਹੈ। ਗਲਤੀ ਜਾਂ ਉਹਦੀਆਂ ਤਕਲੀਫਾਂ ਤੋਂ ਬਚਣ ਲਈ ਬਾਲਾਂ ਦੇ ਜ਼ਿਹਨਾਂ ਨੂੰ ਪਾਪ ਅਲੂਦਾ ਜਾਂ ਬਿਮਾਰ ਖਿਆਲਾਂ ਤੋਂ ਦੂਰ ਰੱਖੋ। ਦੂਜੇ ਵਾਲੇ ਖਿਆਲਾਂ ਨੂੰ ਪਹਿਲੇ ਵਾਲੇ ਖਿਆਲਾਂ ਦੇ ਅਸੂਲ ਉੱਤੇ ਹੀ ਖਤਮ ਹੋਣਾ ਚਾਹੀਦਾ ਹੈ। ਇਹਦੇ ਨਾਲ ਕ੍ਰਿਸ਼ਨ ਸਾਇੰਸ ਸ਼ੁਰੂ ਵਿੱਚ ਹੀ ਦਸਤਿਆਬ ਹੋ ਜਾਵੇਗੀ। ਕੁਝ ਝੂਠੇ ਲੋਕ ਅਸਲੀਅਤਾਂ ਜਾਂ ਮਾਦੇ ਅਤੇ ਉਹਦੇ ਫਰਜ਼ੀ ਕਾਨੂੰਨਾਂ ਦੀ ਗੁੰਮਰਾਹੀ ਦੇ ਬਾਰੇ ਸੁਣਨਾ ਨਾਪਸੰਦ ਕਰਦੇ ਨੇ। ਉਹ ਥੋੜ੍ਹੇ ਜਿਹੇ ਚਿਰ ਲਈ ਆਪਣੇ ਆਪ ਨੂੰ ਆਪਣੇ ਮਾਦੀ ਦੇਵਤਾਵਾਂ ਦੇ ਹਵਾਲੇ ਕਰਦੇ ਨੇ। ਮਾਦੇ ਦੀ ਹਯਾਤੀ ਅਤੇ ਜ਼ਹਾਨਤ ਉੱਤੇ ਇਮਾਨ ਨਾਲ ਜੁੜੇ ਰਹਿੰਦੇ ਨੇ ਅਤੇ ਇਸ ਗਲਤੀ ਤੋਂ ਆਸ ਰੱਖਦੇ ਨੇ ਵੀ ਉਹ ਇਹਦੇ ਮੁਕਾਬਲੇ ਵਿੱਚ ਉਹਨਾਂ ਲਈ ਬਹੁਤਾ ਕੰਮ ਕਰੇ ਜਿੰਨਾ ਉਹ ਇਹ ਮੰਨਣ ਨੂੰ ਤਿਆਰ ਨੇ ਵੀ ਜਿਉਂਦਾ ਅਤੇ ਅਸਲੀ ਰੱਬ ਉਹਨਾਂ ਲਈ ਕਰ ਸਕਦਾ ਹੈ। ਤੁਹਾਡੀ ਤਸ਼ਰੀਹ ਉੱਤੇ ਬੇਸਬਰੇ ਹੁੰਦਿਆਂ ਹੋਏ ਉਹ ਸਿਆਣ ਦੀ ਸਾਇੰਸ ਦੀ ਤਫਤੀਸ਼ ਕਰਨ ਤੋਂ ਇਨਕਾਰ ਕਰਦਿਆਂ ਹੋਏ ਜਿਹੜੀ ਉਹਨਾਂ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਤੋਂ ਦੂਰ ਕਰੇਗੀ। ਉਹ ਝੂਠੇ ਅਕੀਦਿਆਂ ਨੂੰ ਗਲੇ ਲਾਉਂਦੇ ਨੇ ਅਤੇ ਫਰੇਬ ਨਾਲ ਭਰੇ ਨਤੀਜਿਆਂ ਦੀ ਤਕਲੀਫ ਸਹਿੰਦੇ ਨੇ। ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਏ ਅਤੇ ਇੰਝ ਗਲਤੀ ਦੀਆਂ ਨੀਹਾਂ ਨੂੰ ਤੋੜ ਦਿੰਦੀ ਏ। ਇਸ ਲਈ ਸਾਇੰਸ ਅਤੇ ਹਿੱਸਾਂ ਵਿੱਚ ਵੈਰ ਅਤੇ ਹਿੱਸਾਂ ਦੀ ਗਲਤੀਆਂ ਪਾਰੋਂ ਕਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਿਨਾਤ ਨੂੰ ਮੁਕਾ ਦਿੰਦੇ ਨੇ। ਮਾਦੇ ਦੇ ਬਸ ਨਾਂ ਦੇ ਕਾਨੂੰਨ ਅਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ ਹਮਾਹੰਗ ਅਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮਾਹੰਗ ਹੁੰਦਾ ਹੈ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਹੈ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਿਰ ਕਰਦੀ ਹੈ। ਰੱਬ ਨੇ ਰੂਹਾਨੀ ਕਾਨੂੰਨ ਨੂੰ ਮੁਕਾਉਣ ਲਈ ਮਾਦੀ ਕਾਨੂੰਨ ਨੂੰ ਕਦੀ ਮੁਕਰਰ ਨਹੀਂ ਕੀਤਾ। ਜੇ ਕੋਈ ਅਜਿਹਾ ਮਾਦੀ ਕਾਨੂੰਨ ਹੈ ਸੀ ਤਾਂ ਉਹ ਰੂਹ ਯਾਨੀ ਰੱਬ ਦੀ ਬਾਲਦਸਤੀ ਦੇ ਖਿਲਾਫ ਅਤੇ ਖਾਲਕ ਦੀ ਹਕਮਤ ਉੱਤੇ ਇਤਰਾਜ਼ ਕਰਨ ਵਾਲਾ ਸੀ। ਯਿਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਿਫਾ ਦਿੱਤੀ ਅਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸ ਜਾਂ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਇਸ ਤੋਂ ਬਹੁਤੀ ਹੌਸਲਾ ਸ਼ਿਕਣੀ ਵਾਲੀ ਕੋਈ ਗੱਲ ਨਹੀਂ ਹੈ ਵੀ ਰੱਬ ਜਾਂ ਚੰਗਿਆਈ ਦੇ ਖਿਲਾਫ ਇੱਕ ਤਾਕਤ ਹੈ ਅਤੇ ਇਹ ਵੀ ਰੱਬ ਇਸ ਮੁਖਾਲਫ ਤਾਕਤ ਨੂੰ ਆਪਣੇ ਆਪ ਦੇ ਖਿਲਾਫ ਹਯਾਤੀ, ਸਿਹਤ ਅਤੇ ਹਮਾਹੰਗੀ ਦੇ ਖਿਲਾਫ ਤਾਕਤ ਫਰਾਹਮ ਕਰਦਾ ਹੈ। ਸੱਚਾਈ ਬਿਮਾਰੀ, ਪਾਪ ਅਤੇ ਮੌਤ ਨੂੰ ਠੀਕ ਕਰਨ ਲਈ ਕੋਈ ਕਾਨੂੰਨ ਨਹੀਂ ਬਣਾਉਂਦੀ, ਕਿਉਂ ਜੇ ਇਹ ਸੱਚਾਈ ਤੋਂ ਨਾਵਾਕਫ ਨੇ ਅਤੇ ਇਹਨਾਂ ਨੂੰ ਅਸਲੀਅਤ ਦੇ ਤੌਰ 'ਤੇ ਨਹੀਂ ਜਾਣਨਾ ਚਾਹੀਦਾ। ਵੇਲਾ ਅੱਪੜ ਗਿਆ ਜਦ ਫਾਨੀ ਸਿਆਣ ਆਪਣੀ ਜਿਸਮਾਨੀ, ਬਨਾਵਟੀ ਅਤੇ ਮਾਦੀ ਨਿਯਮਾਂ ਨੂੰ ਛੱਡ ਦੇਵੇਗੀ। ਜਦ ਲਾਫਾਨੀ ਸਿਆਣ ਅਤੇ ਉਹਦੀਆਂ ਸ਼ਕਲਾਂ ਸਾਇੰਸ ਵਿੱਚ ਸਮਝੀਆਂ ਜਾਣਗੀਆਂ ਅਤੇ ਮਾਦੀ ਅਕੀਦੇ ਰੂਹਾਨੀ ਅਸਲੀਅਤਾਂ ਵਿੱਚ ਮੁਦਾਖਲਤ ਨਹੀਂ ਕਰਨਗੇ। ਇਨਸਾਨ ਨਾ ਵੰਡਿਆ ਜਾਣ ਵਾਲਾ ਅਤੇ ਹਮੇਸ਼ਾ ਤਿਕਰ ਰਹਿਣ ਵਾਲਾ ਹੈ। ਇਲਾਹੀ ਸ਼ਾਊਰ ਜਾਂ ਹਯਾਤੀ ਅਤੇ ਮੁਹੱਬਤ ਦੇ ਰੂਹਾਨੀ ਫਹਿਮ ਦਾ ਇੱਕ ਲਮਹਾ ਅਬਦੀਅਤ ਦੀ ਆਸ ਹੈ। ਇਹ ਉੱਚਾ ਖਿਆਲ ਜਿਹੜਾ ਤਦ ਹਾਸਲ ਹੋਇਆ ਅਤੇ ਕਾਇਮ ਕੀਤਾ ਗਿਆ ਜਦ ਹਸਤੀ ਦੀ ਸਾਇੰਸ ਨੂੰ ਸਮਝਿਆ ਗਿਆ। ਉਸ ਹਯਾਤੀ ਨੂੰ ਮਿਲਾਏਗਾ ਜਿਹਨੂੰ ਰੂਹਾਨੀ ਤੌਰ 'ਤੇ ਮੌਤ ਦਾ ਵਕਫਾ ਸਮਝਿਆ ਗਿਆ ਅਤੇ ਇਨਸਾਨ ਆਪਣੀ ਲਫਾਨੀਅਤ 'ਤੇ ਹਮੇਸ਼ਾ ਦੀ ਹਮਾਂਗੀ ਦੇ ਪੂਰੇ ਸ਼ਾਊਰ ਵਿੱਚ ਹੋਵੇਗਾ ਜਿੱਥੇ ਪਾਪ ਬਿਮਾਰੀ ਅਤੇ ਮੌਤ ਅਜਨਬੀ ਹੋਣਗੇ। ਹੁਣ ਤੀਕਰ ਦਾ ਵਧੀਆ ਆਵਾਜ਼ ਜਿਹਦੀ ਤਾਲੀਮ ਦਿੱਤੀ ਗਈ ਹੈ ਉਹ ਸੱਚਿਆਈ ਹੈ ਜਿਹਦਾ ਇਜ਼ਹਾਰ ਅਤੇ ਮਸ਼ਕ ਪਾਪ ਬਿਮਾਰੀ ਅਤੇ ਮੌਤ ਦੀ ਤਬਾਹੀ ਨਾਲ ਹੋਇਆ ਹੈ। ਹੁਣ ਮੈਂ ਮੇਰੀ ਬੇਕਰ ਐਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦੀ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।